ਰੇਡੀਓ ਕੈਨੇਡਾ ਇੰਟਰਨੈਸ਼ਨਲ ਦੇ ਪੰਜਾਬੀ ਪੋਡਕਾਸਟ ਵਿੱਚ ਤੁਹਾਡਾ ਸਵਾਗਤ ਹੈ। ਇਸ ਹਫਤੇ ਦੀਆਂ ਅਹਿਮ ਖਬਰਾਂ ਦੇ ਨਾਲ ਮੈਂ ਹਾਂ ਤਾਬਿਸ਼ ਨਕਵੀ। ਸਭ ਤੋਂ ਪਹਿਲਾਂ ਹੈਡਲਾਈਨਸ। ਕੈਨੇਡਾ ਨੇ ਖਸਰਾ ਮੁਕਤ ਹੋਣ ਦਾ ਦਰਜਾ ਗਵਾਇਆ। ਕੈਨੇਡੀਅਨਸ ਵੱਲੋਂ ਅਮਰੀਕੀ ਯਾਤਰਾ 'ਚ ਕਮੀ ਜਾਰੀ। ਅਮਰੀਕੀ ਟੂਰਿਜ਼ਮ ਨੂੰ $5.7 billion ਦਾ ਨੁਕਸਾਨ। ਸਾਬਕਾ RCMP ਆਫਿਸਰ ਅਨੁਸਾਰ ਅੰਤਰਰਾਸ਼ਟਰੀ ਪਹਿਲੂ ਜਬਰਨ ਵਸੂਲੀ ਦੇ ਮਾਮਲੇ ਦੀ ਜਾਂਚ ਨੂੰ ਬਣਾ ਰਿਹਾ ਹੈ ਔਖਾ। ਅਤੇ ਸਸਕੈਚੁਅਨ ਵਿੱਚ ਸ਼ਰਨ ਦੇ ਦਾਅਵਿਆਂ ਵਿੱਚ 98% ਵਾਧਾ। ਹੈਲਥ ਕੈਨੇਡਾ ਨੇ ਲੰਘੇ ਸੋਮਵਾਰ ਨੂੰ ਇੱਕ ਬਿਆਨ ਜਾਰੀ ਕਰਦਿਆਂ ਦੱਸਿਆ ਕਿ ਪੈਨ ਅਮੈਰੀਕਨ ਹੈਲਥ ਆਰਗੇਨਾਈਜੇਸ਼ਨ ਯਾਨੀ PAHO ਨੇ ਕੈਨੇਡਾ ਦੀ ਪਬਲਿਕ ਹੈਲਥ ਏਜੰਸੀ ਨੂੰ ਸੂਚਿਤ ਕੀਤਾ ਹੈ ਕਿ ਹੁਣ ਕੈਨੇਡਾ ਕੋਲ ਖਸਰਾ ਮੁਕਤ ਹੋਣ ਦਾ ਦਰਜਾ ਨਹੀਂ ਰਿਹਾ, ਯਾਨੀ ਕੈਨੇਡਾ ਦਾ ਜਿਹੜਾ ਮੀਜ਼ਲ ਫ੍ਰੀ ਸਟੇਟਸ ਹੈ ਉਹ ਰਿਵੋਕ ਹੋ ਗਿਆ। ਏਜੰਸੀ ਨੇ ਕਿਹਾ ਕਿ PAHO ਨੇ ਤਾਜ਼ਾ ਮਹਾਮਾਰੀ ਅਤੇ ਲੈਬੋਰਟਰੀ ਡਾਟਾ ਦੀ ਸਮੀਖਿਆ ਕੀਤੀ ਹੈ ਅਤੇ ਪੁਸ਼ਟੀ ਕੀਤੀ ਹੈ ਕਿ ਕੈਨੇਡਾ ਵਿੱਚ ਖਸਰਾ ਦੇ ਵਾਇਰਸ ਦਾ ਇੱਕੋ ਸਟ੍ਰੇਨ ਲਗਾਤਾਰ 1 ਸਾਲ ਤੋਂ ਵੱਧ ਸਮੇਂ ਤੋਂ ਫੈਲ ਰਿਹਾ ਹੈ। ਕੁਝ ਸਮੇਂ ਤੋਂ ਹੈਲਥ ਸੈਕਟਰ ਵਿੱਚ ਗੱਲ ਚੱਲ ਰਹੀ ਸੀ ਕਿ ਕੈਨੇਡਾ ਆਪਣਾ ਖਸਰਾ ਮੁਕਤ ਹੋਣ ਦਾ ਦਰਜਾ ਗੁਆ ਸਕਦਾ ਹੈ। ਪਿਛਲੇ ਸਾਲ ਦੇ ਫਾਲ ਤੋਂ ਕੈਨੇਡਾ ਵਿੱਚ ਮੀਜ਼ਲਸ ਦਾ ਵੱਡਾ ਪ੍ਰਕੋਪ ਹੈ। ਅਲਬਰਟਾ, BC, ਮੈਨੀਟੋਬਾ, ਨਿਊ ਬ੍ਰੰਜ਼ਵਿਕ, ਨੋਵਾ ਸਕੋਸ਼ੀਆ, ਓਨਟੇਰੀਓ, ਪ੍ਰਿੰਸ ਐਡਵਰਡ ਆਈਲੈਂਡ, ਕਿਬੈਕ, ਸਸਕੈਚੁਅਨ ਅਤੇ ਨੌਰਥ ਵੈਸਟ ਟੈਰੀਟਰੀਜ਼ ਵਿੱਚ ਖਸਰਾ ਦੇ ਮਾਮਲੇ ਦਰਜ ਕੀਤੇ ਗਏ ਨੇ। ਆਪਣੇ ਬਿਆਨ ਵਿੱਚ ਹੈਲਥ ਕੈਨੇਡਾ ਨੇ ਕਿਹਾ ਕਿ ਹਾਲਾਂਕਿ ਹੁਣ ਇਸ ਫੈਲਾਅ ਦੀ ਗਤੀ ਹੌਲੀ ਹੋ ਗਈ ਹੈ ਪਰ ਪ੍ਰਕੋਪ 12 ਮਹੀਨਿਆਂ ਤੋਂ ਵੱਧ ਸਮੇਂ ਤੱਕ ਜਾਰੀ ਰਿਹਾ ਹੈ, ਖਾਸ ਕਰਕੇ ਉਹਨਾਂ ਕਮਿਊਨਿਟੀਜ਼ ਵਿੱਚ ਜਿੱਥੇ ਵੈਕਸੀਨੇਸ਼ਨ ਦੀ ਦਰ ਘੱਟ ਹੈ। ਜੇ ਕੈਨੇਡਾ ਖਸਰਾ ਦੇ ਪ੍ਰਕੋਪ ਨੂੰ ਪੂਰੀ ਤਰ੍ਹਾਂ ਰੋਕ ਲੈਂਦਾ ਹੈ ਅਤੇ ਘੱਟੋ ਘੱਟ 12 ਮਹੀਨੇ ਯਾਨੀ 1 ਸਾਲ ਤੱਕ ਕੋਈ ਨਵਾਂ ਮਾਮਲਾ ਨਹੀਂ ਆਉਂਦਾ ਤਾਂ ਉਹ ਦੁਬਾਰਾ ਮੀਜ਼ਲ ਫ੍ਰੀ ਦੇਸ਼ ਦਾ ਦਰਜਾ ਹਾਸਲ ਕਰ ਸਕਦਾ ਹੈ। 2024 ਦੀ ਸ਼ੁਰੂਆਤ ਵਿੱਚ ਜਦੋਂ ਖਸਰਾ ਦੇ ਮਾਮਲੇ ਵੱਧ ਰਹੇ ਸਨ, ਕੈਨੇਡਾ ਵਿੱਚ ਕਈ ਦਹਾਕਿਆਂ ਵਿੱਚ ਪਹਿਲੀ ਵਾਰੀ ਇਸ ਬਿਮਾਰੀ ਨਾਲ ਕੋਈ ਮੌਤ ਹੋਈ ਸੀ। ਉਸੇ ਸਮੇਂ BC ਦੇ ਰਿਸਰਚਰਸ ਦੇ ਮਾਡਲਾਂ ਨੇ ਦਰਸਾਇਆ ਸੀ ਕਿ ਦੇਸ਼ ਖਸਰੇ ਦੇ ਇੱਕ ਵੱਡੇ ਪ੍ਰਕੋਪ ਵੱਲ ਵੱਧ ਰਿਹਾ ਹੈ। ਪਿਛਲੇ ਸਾਲ ਦੌਰਾਨ ਕਈ ਮਾਹਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਜੇਕਰ ਟੀਕਾਕਰਨ ਦੀ ਦਰ ਨਹੀਂ ਵਧਾਈ ਗਈ ਅਤੇ ਖਸਰਾ ਦੇ ਮਾਮਲਿਆਂ ਅਤੇ ਮਿਸਇਨਫੋਰਮੇਸ਼ਨ ਨੂੰ ਰੋਕਣ ਲਈ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ, ਤਾਂ ਕੈਨੇਡਾ ਇਹ ਜਿਹੜਾ ਮੀਜ਼ਲ ਫ੍ਰੀ ਸਟੇਟਸ ਹੈ ਇਹ ਗਵਾ ਸਕਦਾ ਹੈ, ਜੋ ਕਿ ਹੁਣ ਉਸਨੇ ਗਵਾ ਲਿਆ। 1998 ਦੇ ਵਿੱਚ ਇਹ ਹਾਸਿਲ ਕੀਤਾ ਗਿਆ ਸੀਗਾ ਸਟੇਟਸ, ਪਰ ਹੁਣ ਮੌਜੂਦਾ ਸਿਚੁਏਸ਼ਨ ਦੇ ਵਿੱਚ ਇਹ ਸਟੇਟਸ ਰਿਵੋਕ ਕਰ ਦਿੱਤਾ ਗਿਆ ਹੈ। ਕਈ ਕੈਨੇਡੀਅਨਸ ਅਜੇ ਵੀ ਅਮਰੀਕਾ ਜਾ ਕੇ ਆਉਣ ਦਾ ਬਾਈਕਾਟ ਕਰ ਰਹੇ ਨੇ ਅਤੇ ਇਸਦਾ ਅਸਰ ਅਮਰੀਕੀ ਇਕਾਨਮੀ ਤੇ ਲਗਾਤਾਰ ਪੈ ਰਿਹਾ ਹੈ। ਅਮੈਰੀਕਨ ਟਰੈਵਲ ਐਸੋਸੀਏਸ਼ਨ ਦੀ ਇੱਕ ਰਿਪੋਰਟ ਦੇ ਅਨੁਸਾਰ 2025 ਵਿੱਚ ਇੰਟਰਨੈਸ਼ਨਲ ਟੂਰਿਜ਼ਮ ਸਪੈਂਡਿੰਗ ਵਿੱਚ 3.2% ਦੀ ਕਮੀ ਆਉਣ ਦੀ ਸੰਭਾਵਨਾ ਹੈ, ਜਿਸ ਨਾਲ ਪਿਛਲੇ ਸਾਲ ਦੇ ਮੁਕਾਬਲੇ $5.7 billion ਦਾ ਨੁਕਸਾਨ ਹੋਵੇਗਾ। ਇਹ ਨੁਕਸਾਨ ਜ਼ਿਆਦਾਤਰ ਕੈਨੇਡੀਅਨ ਯਾਤਰੀਆਂ ਦੀ ਗਿਣਤੀ ਵਿੱਚ ਕਮੀ ਕਾਰਨ ਹੋਇਆ ਹੈ ਤੇ ਇਹ ਜਿਹੜੇ ਕੈਨੇਡੀਅਨਸ ਨੇ ਇੱਕ ਤਰ੍ਹਾਂ ਨਾਲ ਅਮਰੀਕਾ ਆਵਾਗਾਉਣ ਦਾ ਬਾਈਕਾਟ ਕੀਤਾ, ਇਹ ਜਨਵਰੀ ਤੋਂ ਹੀ ਜਾਰੀ ਹੈ ਸਿਲਸਿਲਾ, ਜਦੋਂ ਡੋਨਲਡ ਟਰੰਪ ਦੁਆਰਾ ਰਾਸ਼ਟਰਪਤੀ ਬਣੇ ਸੀਗੇ। ਰਾਸ਼ਟਰਪਤੀ ਬਣਨ ਤੋਂ ਬਾਅਦ ਟਰੰਪ ਨੇ ਕੈਨੇਡਾ ਖਿਲਾਫ ਇੱਕ ਟੈਰਿਫ ਠੋਕ ਠੋਕ ਕੇ ਇੱਕ ਵਪਾਰਕ ਯੁੱਧ ਛੇੜਿਆ ਹੋਇਆ ਹੈ ਤੇ ਕਦੇ ਉਹਨਾਂ ਨੇ ਕੈਨੇਡਾ ਨੂੰ ਅਮਰੀਕਾ ਦਾ 55ਵਾਂ ਸੂਬਾ ਬਣਾਉਣ ਦੀ ਵੀ ਬੜੀ ਵਾਰੀ ਹੋਰ ਵਿਵਾਦ ਟਿੱਪਣੀਆਂ ਕਰ ਚੁੱਕੇ ਨੇ, ਜਿਹਦੇ ਕਰਕੇ ਕੈਨੇਡੀਅਨਸ ਖਫਾ ਹੋਏ ਨੇ। ਲੇਟੈਸਟ ਜਿਹੜੇ ਅੰਕੜੇ ਨੇ ਅਕਤੂਬਰ ਦੇ ਵਿੱਚ ਦਰਸਾਉਂਦੇ ਨੇ ਕਿ ਕੈਨੇਡੀਅਨ ਲੋਕਾਂ ਵੱਲੋਂ ਅਮਰੀਕਾ ਲਈ ਕੀਤੀਆਂ ਯਾਤਰਾਵਾਂ ਘਟੀਆਂ ਨੇ। ਹਵਾਈ ਸਫ਼ਰ ਵਿੱਚ 24% ਅਤੇ ਜ਼ਮੀਨੀ ਸਫ਼ਰ ਵਿੱਚ 30% ਦੀ ਕਮੀ ਦਰਜ ਹੋਈ ਹੈ। ਇਹ ਲਗਾਤਾਰ 10ਵਾਂ ਮਹੀਨਾ ਹੈ ਜਿਸ ਵਿੱਚ ਇਹ ਕਮੀ ਦਰਜ ਕੀਤੀ ਗਈ ਹੈ। ਕੈਨੇਡੀਅਨ ਟੂਰਿਸਟ ਰਵਾਇਤੀ ਤੌਰ 'ਤੇ ਅਮਰੀਕਾ ਦੇ ਸਭ ਤੋਂ ਵੱਡੇ ਇੰਟਰਨੈਸ਼ਨਲ ਟਰੈਵਲਰ ਹੁੰਦੇ ਨੇ। 2024 ਵਿੱਚ 72.4 million ਇੰਟਰਨੈਸ਼ਨਲ ਯਾਤਰੀਆਂ ਵਿੱਚੋਂ 28% ਕੈਨੇਡੀਅਨ ਸਨ। ਕੁਝ ਮਾਹਰਾਂ ਦਾ ਤਾਂ ਇਹ ਵੀ ਕਹਿਣਾ ਹੈ ਕਿ ਟੂਰਿਜ਼ਮ ਖਰਚ ਵਿੱਚ ਆਈ ਇਹ ਕਮੀ ਹਜ਼ਾਰਾਂ ਨੌਕਰੀਆਂ ਨੂੰ ਵੀ ਖਤਰੇ 'ਚ ਪਾ ਸਕਦੀ ਹੈ, ਕਿਉਂਕਿ ਜਿਹੜਾ ਟੂਰਿਜ਼ਮ ਸੈਕਟਰ ਹੈ ਉਹ ਲੇਬਰ ਇੰਟੈਂਸਿਵ ਮਜ਼ਦੂਰ ਕੇਂਦਰਿਤ ਸੈਕਟਰ ਹੁੰਦਾ ਹੈ ਅਤੇ ਕਈ ਸੂਬਿਆਂ ਦੇ ਵਿੱਚ ਇਹ ਵੱਡਾ ਇੰਪਲੋਇਰ ਵੀ ਹੈ ਇਹ ਸੈਕਟਰ। ਅਤੇ ਜੇ ਹੋਟਲਾਂ ਦੇ ਵਿੱਚ ਆਵਾਗਾਉਣ ਘੱਟਦਾ ਹੈ ਤਾਂ ਇਸ ਨਾਲ ਅਲਟੀਮੇਟਲੀ ਕਾਮਿਆਂ ਦੀ ਮੰਗ ਘੱਟ ਜਾਂਦੀ ਹੈ ਅਤੇ ਫਿਰ ਜਿਹੜੀਆਂ ਮਿਊਨਿਸਪੈਲਿਟੀਜ਼ ਨੇ ਉਹਨਾਂ ਦਾ ਵੀ ਜਿਹੜਾ ਹੈ ਉਹ ਟੈਕਸ ਇਕੱਠਾ ਕਰਨ 'ਤੇ ਅਸਰ ਪੈਂਦਾ ਹੈ, ਤਾਂ ਅਲਟੀਮੇਟਲੀ ਪੂਰੀ ਬ੍ਰੋਡਰ ਇਕਨੋਮਿਕ ਇੰਪੈਕਟਸ ਇਸ ਤਰ੍ਹਾਂ ਦੇ ਪੈ ਸਕਦੇ ਨੇ। ਪਿਛਲੇ ਮਹੀਨੇ ਡੋਨਲਡ ਟਰੰਪ ਨੇ ਕੈਨੇਡੀਅਨ ਟੂਰਿਜ਼ਮ ਦੀ ਮਤਲਬ ਗੱਲ ਕਰਦਿਆਂ ਕਿਹਾ ਸੀ ਇਹ ਸਮੱਸਿਆ ਸੁਲਝ ਜਾਵੇਗੀ ਅਤੇ ਦੋਵਾਂ ਦੇਸ਼ਾਂ ਦੇ ਵਿੱਚ ਅਜੇ ਵੀ ਪਿਆਰ ਹੈ, ਉਹਨਾਂ ਨੇ ਕਿਹਾ ਸੀਗਾ। ਪਰ ਉਸ ਤੋਂ ਬਾਅਦ ਕੈਨੇਡਾ ਨਾਲ ਅਮਰੀਕਾ ਦਾ ਤਣਾਅ ਵਧਿਆ ਹੈ। ਓਨਟੈਰੀਓ ਸਰਕਾਰ ਵੱਲੋਂ ਇੱਕ ਟੈਰਿਫ ਵਿਰੋਧੀ ਵਿਗਿਆਪਨ ਸ਼ੁਰੂ ਕਰਨ ਤੋਂ ਬਾਅਦ ਟਰੰਪ ਨੇ ਕੈਨੇਡਾ ਨਾਲ ਆਪਣੀਆਂ ਜਿਹੜੀਆਂ ਟ੍ਰੇਡ ਟਾਕਸ ਸੀਗੀਆਂ ਉਹ ਰੱਦ ਕਰ ਦਿੱਤੀਆਂ ਨੇ ਅਤੇ ਹੋਰ ਟੈਰਿਫ ਲਾਉਣ ਦੀ ਵੀ ਧਮਕੀ ਦਿੱਤੀ ਹੈ। ਟਰੈਵਲ ਐਸੋਸੀਏਸ਼ਨ ਦਾ ਅਨੁਮਾਨ ਹੈ ਕਿ 2026 ਵਿੱਚ ਅੰਤਰਰਾਸ਼ਟਰੀ ਯਾਤਰਾ ਮੁੜ ਵਧੇਗੀ ਕਿਉਂਕਿ 26 ਵਿੱਚ ਅਮਰੀਕਾ ਫੀਫਾ ਵਰਲਡ ਕੱਪ ਦੀ ਮੇਜ਼ਬਾਨੀ ਕਰੇਗਾ ਅਤੇ ਦੇਸ਼ ਦੀ 250ਵੀਂ ਵਰ੍ਹੇਗੰਢ ਵੀ ਮਨਾਏਗਾ, ਪਰ ਇਹ ਪੱਕਾ ਨਹੀਂ ਹੈ ਕਿ ਟਰੰਪ ਸਰਕਾਰ ਤੋਂ ਨਾਰਾਜ਼ ਕੈਨੇਡੀਅਨਸ ਦਾ ਰੁਝਾਨ ਬਦਲੇਗਾ। ਐਂਗਸ ਰੀਡ ਦੇ ਇੱਕ ਨਵੇਂ ਸਰਵੇਖਣ ਅਨੁਸਾਰ ਵੀ 1607 ਕੈਨੇਡੀਅਨਸ ਚੋਂ 70% ਕਹਿੰਦੇ ਨੇ ਕਿ ਵੀ ਉਹ ਇਸ ਵਿੰਟਰ ਦੇ ਵਿੱਚ ਅਮਰੀਕਾ ਜਾਣ ਦੇ ਵਿੱਚ ਅਨਕੰਫਰਟੇਬਲ ਮਹਿਸੂਸ ਕਰਦੇ ਨੇ। ਉਹਦੇ 3 ਮੁੱਖ ਕਾਰਨ ਨੇ, ਇੱਕ ਤਾਂ ਕੈਨੇਡਾ ਲਈ ਸਹਿਯੋਗ ਪ੍ਰਗਟਾਉਣਾ, ਦੂਸਰਾ ਅਮਰੀਕਾ ਦਾ ਰਾਜਨੀਤਿਕ ਮਾਹੌਲ ਅਤੇ ਤੀਸਰਾ ਸਰਹੱਦ ਤੇ ਵਧੇਰੇ ਸੁਰੱਖਿਆ ਚਿੰਤਾਵਾਂ। ਟਰੰਪ ਪ੍ਰਸ਼ਾਸਨ ਦੇ ਨਵੇਂ ਲੰਬੀ ਮਿਆਦ ਵਾਲੇ ਜਿਹੜੇ ਯਾਤਰੀ ਰਜਿਸਟ੍ਰੇਸ਼ਨ ਨਿਯਮ ਨੇ ਉਹਨੂੰ ਵੀ ਕਈ ਲੋਕ ਵੱਡੀ ਰੁਕਾਵਟ ਮੰਨ ਰਹੇ ਨੇ। ਅਪ੍ਰੈਲ ਤੋਂ ਹੀ ਨਿਯਮ ਲਾਗੂ ਹੋਏ ਨੇ, ਉਹਦੇ ਵਿੱਚ ਕੀ ਹੈ ਕਿ ਜੋ ਵਿਦੇਸ਼ੀ ਜਿਹਦੇ ਵਿੱਚ ਕੈਨੇਡੀਅਨ ਵੀ ਸ਼ਾਮਿਲ ਨੇ ਅਮਰੀਕਾ ਦੇ ਵਿੱਚ 29 ਦਿਨਾਂ ਤੋਂ ਵੱਧ ਰਹਿਣਗੇ, ਉਹਨਾਂ ਨੂੰ ਰਜਿਸਟਰ ਕਰਨਾ ਪੈਣਾ, ਉਹਨਾਂ ਦੀ ਤਸਵੀਰ ਖਿੱਚੀ ਜਾਏਗੀ ਤੇ ਫਿੰਗਰਪ੍ਰਿੰਟ ਲਏ ਜਾਣਗੇ ਤੇ $30 ਦੀ ਫੀਸ ਲੱਗੇਗੀ। ਸੋ ਕੁਝ ਲੋਕ ਕਹਿੰਦੇ ਨੇ ਕਿ ਵੀ ਜਿਹੜੇ ਲੋਕ ਵਿਚਾਰੇ 60 ਸਾਲ ਤੋਂ ਵੱਧ ਉਮਰ ਦੇ ਲੋਕ ਨੇ ਜੋ 3 ਮਹੀਨੇ ਲਈ ਫਲੋਰੀਡਾ ਵਗੈਰਾ ਦੇ ਵਿੱਚ ਜਾ ਰਹੇ ਨੇ ਉੱਥੇ ਪੈਸਾ ਖਰਚ ਕਰਨਗੇ, ਉਹਨਾਂ ਨਾਲ ਤਾਂ ਇਹ ਤਰੀਕਾ ਬਿਲਕੁਲ ਹੀ ਬੇਮਤਲਬ ਹੈ। ਅਮੈਰੀਕਨ ਜਿਹੜਾ ਹੋਮਲੈਂਡ ਸਿਕਿਉਰਿਟੀ ਡਿਪਾਰਟਮੈਂਟ ਉਹਨਾਂ ਦਾ ਕਹਿਣਾ ਕਿ ਵੀ ਇਹ ਜਿਹੜੇ ਨਵੇਂ ਨਿਯਮ ਬਣਾਏ ਨੇ ਇਹ ਅਮਰੀਕਾ ਦੀ ਸੇਫਟੀ ਐਂਡ ਸਿਕਿਉਰਿਟੀ ਵਧਾਉਣ ਦੇ ਜਿਹੜੇ ਟਰੰਪ ਪ੍ਰਸ਼ਾਸਨ ਦੇ ਐਫਰਟਸ ਨੇ ਉਹਨਾਂ ਦੇ ਨਾਲ ਇਹ ਅਲਾਈਨਡ ਕਦਮ ਚੁੱਕੇ ਗਏ ਨੇ। ਦੂਸਰੇ ਪਾਸੇ ਜਿਹੜੇ ਕੈਨੇਡੀਅਨ ਬਾਰਡਰਸ ਦੇ ਨਾਲ ਲੱਗਦੇ ਅਮਰੀਕੀ ਸੂਬੇ ਨੇ ਉਹ ਟੂਰਿਜ਼ਮ ਵਿੱਚ ਘਾਟ ਨਾਲ ਸਭ ਤੋਂ ਵੱਧ ਪ੍ਰਭਾਵਿਤ ਹੋਏ ਨੇ, ਇਸੇ ਕਰਕੇ ਬਫਲੋ, ਸੀਐਟਲ ਅਤੇ ਅਪਸਟੇਟ ਨਿਊਯਾਰਕ ਵਰਗੇ ਇਲਾਕਿਆਂ ਦੀਆਂ ਜਿਹੜੀਆਂ ਕਈ ਰੀਜਨਲ ਟੂਰਿਜ਼ਮ ਸੰਸਥਾਵਾਂ ਨੇ ਉਹਨਾਂ ਨੇ ਕੈਨੇਡੀਅਨਸ ਲਈ ਡਿਸਕਾਊਂਟਸ ਦਾ ਸਿਲਸਿਲਾ ਸ਼ੁਰੂ ਕੀਤਾ ਹੈ ਤੇ ਕੈਨੇਡੀਅਨਸ ਨੂੰ, ਕੈਨੇਡੀਅਨ ਟਰੈਵਲਰਸ ਨੂੰ ਜਿਹੜੇ ਕੁਛ ਏਰੀਆਜ਼ ਨੇ ਬਾਰਡਰ ਦੇ ਨਾਲ ਲੱਗਦੇ ਜਿਹੜੇ US 'ਚ ਪੈਂਦੇ ਨੇ ਉੱਥੇ ਕਈ ਹੋਟਲਾਂ ਵੱਲੋਂ ਵੀ ਈਵਨ ਕਿਰਾਇਆਂ ਦੇ ਕਮਰਿਆਂ ਦੇ ਰੇਟ ਦੇ ਵਿੱਚ ਵੀ ਕਾਫੀ ਡਿਸਕਾਊਂਟ ਦਿੱਤਾ ਜਾ ਰਿਹਾ ਹੈ। BC ਵਿੱਚ ਲੋਕਾਂ ਤੇ ਕਾਰੋਬਾਰੀਆਂ ਖਿਲਾਫ ਧਮਕੀਆਂ, ਜਬਰਨ ਵਸੂਲੀ ਅਤੇ ਸੰਬੰਧਿਤ ਹਿੰਸਾ ਦਾ ਸਿਲਸਿਲਾ ਲਗਾਤਾਰ ਜਾਰੀ ਹੈ। ਸਭ ਤੋਂ ਲੇਟੈਸਟ ਘਟਨਾ 8 ਨਵੰਬਰ ਦੀ ਸਾਊਥ ਸਰੀ 'ਚ ਵਾਪਰੀ ਗੋਲੀਬਾਰੀ ਹੋਈ ਤੇ ਇਹਦਾ ਸੰਬੰਧ ਜਬਰਨ ਵਸੂਲੀ ਨਾਲ ਸੀਗਾ। ਹੁਣ ਤੱਕ 2025 ਵਿੱਚ BC ਵਿੱਚ 100 ਤੋਂ ਵੱਧ ਜਬਰਨ ਵਸੂਲੀ ਮਾਮਲੇ ਦਰਜ ਹੋ ਚੁੱਕੇ ਨੇ। ਭਾਰਤ ਸਥਿਤ ਬਿਸ਼ਨੋਈ ਗੈਂਗ ਨੇ ਸੋਸ਼ਲ ਮੀਡੀਆ ਤੇ ਕੁਝ ਸ਼ੂਟਿੰਗਸ ਦੀ ਜ਼ਿੰਮੇਵਾਰੀ ਲਈ ਹੈ ਤੇ ਪੁਲਿਸ ਨੇ ਕਿਹਾ ਕਿ ਬਿਸ਼ਨੋਈ ਗੈਂਗ ਦੇ ਭਾਰਤ ਸਰਕਾਰ ਦੇ ਏਜੰਟਾਂ ਨਾਲ ਜੁੜੇ ਹੋਣ ਦੇ ਸਬੂਤ ਨੇ। ਕੌਂਟਲਿਨ ਪੋਲੀਟੈਕਨਿਕ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਨੇ ਕ੍ਰਿਮੀਨੋਲੋਜੀ ਦੇ ਅਤੇ ਉਹ ਸਾਬਕਾ RCMP ਆਫਿਸਰ ਵੀ ਨੇ, ਉਹਨਾਂ ਦਾ ਨਾਮ ਹੈ ਜੀ ਗਲੀਬ ਭਿਆਨੀ। ਉਹਨਾਂ ਦਾ ਕਹਿਣਾ ਹੈ ਕਿ ਇਹਨਾਂ ਮਾਮਲਿਆਂ ਦਾ ਜਿਹੜਾ ਇੰਟਰਨੈਸ਼ਨਲ ਪੱਖ ਹੈ ਇਹ ਅੰਤਰਰਾਸ਼ਟਰੀ ਪੱਧਰ ਤੇ ਜੁੜੇ ਹੋਏ ਨੇ, ਇਹਦੇ ਕਰਕੇ ਪੁਲਿਸ ਲਈ ਜਾਂਚ ਕਰਨਾ ਮੁਸ਼ਕਲ ਹੋ ਰਿਹਾ ਹੈ। ਉਹਨਾਂ ਨੇ ਕਿਹਾ, ਕੋਟ, ਸੱਚ ਗੱਲ ਇਹ ਹੈ ਕਿ ਇਹ ਧਮਕੀਆਂ ਭਾਰਤ ਤੋਂ ਆ ਰਹੀਆਂ ਨੇ, ਸਾਡੇ ਅਤੇ ਭਾਰਤ ਦੇ ਵਿਚਕਾਰ ਜਾਣਕਾਰੀ ਸਾਂਝੀ ਕਰਨ ਦਾ ਸੰਬੰਧ ਚੰਗਾ ਨਹੀਂ ਹੈ। ਪਿਛਲੇ ਕੁਝ ਸਾਲਾਂ ਵਿੱਚ ਕੈਨੇਡਾ ਤੇ ਭਾਰਤ ਦੇ ਸੰਬੰਧ ਤਣਾਅਪੂਰਨ ਹੋਏ ਨੇ। ਆਪਾਂ ਪਹਿਲਾਂ ਵੀ ਕਈ ਵਾਰੀ ਗੱਲ ਕੀਤੀ ਹੈ ਕਿ ਜਦੋਂ ਨਿੱਜਰ ਕਤਲਕਾਂਡ ਦੇ ਵਿੱਚ ਕੈਨੇਡਾ ਨੇ ਇਲਜ਼ਾਮ ਲਾਇਆ ਸੀਗਾ ਕਿ ਇਹਦੇ ਪਿੱਛੇ ਭਾਰਤ ਦੇ ਏਜੰਟ ਸ਼ਾਮਿਲ ਨੇ, ਭਾਰਤ ਇਹਨਾਂ ਇਲਜ਼ਾਮਾਂ ਤੋਂ ਇਨਕਾਰ ਕਰਦਾ ਰਿਹਾ, ਪਰ ਇਹ ਤਣਾਅ ਵੱਧ ਗਏ ਸੀਗੇ। ਫਿਰ ਦੋਵਾਂ ਦੇਸ਼ਾਂ ਨੇ ਇੱਕ ਦੂਜੇ ਦੇ ਡਿਪਲੋਮੈਟਸ ਨੂੰ ਕੱਢ ਦਿੱਤਾ ਤੇ RCMP ਦੇ ਕਮਿਸ਼ਨਰ ਮਾਈਕਲ ਡੁਹੀਮ ਨੇ ਕਿਹਾ ਸੀਗਾ ਕਿ ਉਹਨਾਂ ਕੋਲੇ ਪੱਕੇ ਸਬੂਤ ਨੇ ਕਿ ਭਾਰਤੀ ਸਰਕਾਰ ਦੇ ਜਿਹੜੇ ਹਾਈ ਲੈਵਲ ਤੇ ਅਫੀਸ਼ੀਅਲਸ ਨੇ, ਹਾਈ ਲੈਵਲ ਤੇ ਜਿਹੜੇ ਲੋਕ ਬੈਠੇ ਨੇ, ਉਹ ਲੋਕ ਕੈਨੇਡਾ ਦੇ ਵਿੱਚ ਵਾਇਲੈਂਸ ਤੇ ਇੰਟੀਮੀਡੇਸ਼ਨ ਅਤੇ ਕਤਲ ਦੀ ਮੁਹਿੰਮ ਚਲਾ ਰਹੇ ਨੇ। ਤੇ ਕਮਿਸ਼ਨਰ ਨੇ ਵੀ ਕਿਹਾ ਸੀਗਾ ਕਿ ਵੀ ਭਾਰਤੀ ਪੁਲਿਸ ਨਾਲ ਸਬੂਤ ਸਾਂਝੇ ਕਰਨ ਦੀਆਂ ਜਿਹੜੀਆਂ ਕੋਸ਼ਿਸ਼ਾਂ ਨੇ ਉਹ ਅਸਫਲ ਰਹੀਆਂ ਨੇ। ਭਿਆਨੀ ਨੇ ਕਿਹਾ ਕਿ BC ਦੀਆਂ ਸਥਾਨਕ ਪੁਲਿਸ ਟੀਮਸ ਕੋਲ ਇਸ ਤਰ੍ਹਾਂ ਦੇ ਇੰਟਰਨੈਸ਼ਨਲ ਕੇਸਿਸ ਦਾ ਤਜਰਬਾ ਨਹੀਂ ਹੈ, ਇਹ ਜਾਂਚਾਂ ਵੱਡੇ ਸਰੋਤਾਂ ਅਤੇ ਵਿਸ਼ੇਸ਼ ਜਾਣਕਾਰੀ ਦੀ ਮੰਗ ਕਰਦੀਆਂ ਨੇ। ਉਹਨਾਂ ਨੇ ਕਿਹਾ, ਕੋਟ, ਇਹ ਜੋ ਧਮਕੀਆਂ ਅਤੇ ਜਬਰਨ ਵਸੂਲੀ ਵਾਲੇ ਅਪਰਾਧ ਨੇ ਇਹ ਅਕਸਰ ਲੋਕਲਾਈਜ਼ਡ ਪੱਧਰ ਤੇ ਕੀਤੇ ਜਾਂਦੇ ਨੇ, ਇਹ ਕੰਮ ਉਹ ਲੋਕ ਕਰਦੇ ਨੇ ਜੋ ਇੱਥੋਂ ਦੇ ਲੋਕਾਂ, ਸੱਭਿਆਚਾਰ ਅਤੇ ਭਾਸ਼ਾ ਨੂੰ ਚੰਗੀ ਤਰ੍ਹਾਂ ਜਾਣਦੇ ਨੇ। ਉਹਨਾਂ ਨੂੰ ਪਤਾ ਹੁੰਦਾ ਹੈ ਕਿ ਪੀੜਤਾਂ ਦਾ ਕਾਰੋਬਾਰ ਕਿਵੇਂ ਚੱਲਦਾ ਹੈ, ਉਹਨਾਂ ਨੂੰ ਡਰਾਉਣ ਜਾਂ ਧਮਕਾਉਣ ਦਾ ਸਭ ਤੋਂ ਇਫੈਕਟਿਵ ਤਰੀਕਾ ਕੀ ਹੈ। ਇਸ ਲਈ ਰਵਾਇਤੀ ਪੁਲਿਸਿੰਗ ਕਾਫੀ ਨਹੀਂ ਹੈ, ਸਾਨੂੰ ਅੰਤਰਰਾਸ਼ਟਰੀ ਸਹਿਯੋਗ ਦੀ ਲੋੜ ਹੈ, ਪਰ ਜਦੋਂ ਇਹ ਨਹੀਂ ਹੈ ਤਾਂ ਸਾਨੂੰ ਜੋ ਕੁਝ ਹੈ ਉਸ ਨਾਲ ਹੀ ਕੰਮ ਚਲਾਉਣਾ ਪਵੇਗਾ। ਸਤੰਬਰ ਵਿੱਚ ਸੂਬੇ ਨੇ ਇੱਕ ਖਾਸ RCMP ਟਾਸਕ ਫੋਰਸ ਬਣਾਈ ਸੀ ਜੋ ਜਬਰਨ ਵਸੂਲੀ ਦੇ ਮਾਮਲੇ ਦੀ ਜਾਂਚ ਕਰ ਰਹੀ ਹੈ। ਇਸ ਵਿੱਚ 40 ਮੈਂਬਰ ਨੇ ਜਿਨ੍ਹਾਂ ਵਿੱਚ ਵੱਖ ਵੱਖ ਏਜੰਸੀਆਂ ਦੇ ਇੰਟੈਲੀਜੈਂਸ ਵਿਸ਼ਲੇਸ਼ਕ ਵੀ ਸ਼ਾਮਲ ਨੇ। ਫੈਡਰਲ ਅੰਕੜਿਆਂ ਮੁਤਾਬਕ ਸਸਕੈਚੁਅਨ ਵਿੱਚ ਸ਼ਰਨਾਰਥੀ ਅਰਜ਼ੀਆਂ ਵਿੱਚ ਲਗਭਗ 98% ਵਾਧਾ ਹੋਇਆ, ਜਦਕਿ PR ਦੀ ਗਿਣਤੀ ਪਹਿਲਾਂ ਨਾਲੋਂ ਅੱਧੇ ਤੋਂ ਵੀ ਘੱਟ ਰਹਿ ਗਈ ਹੈ। ਇਹ ਬਦਲਾਅ ਫੈਡਰਲ ਅਤੇ ਸੂਬਾਈ ਇਮੀਗ੍ਰੇਸ਼ਨ ਕਟੌਤੀਆਂ ਕਾਰਨ ਹੋਇਆ। ਸਸਕਟੂਨ ਦੇ ਇੱਕ ਇਮੀਗ੍ਰੇਸ਼ਨ ਵਕੀਲ ਨੇ ਕ੍ਰਿਸ ਵੀਮਨ, ਉਹਨਾਂ ਨੇ CBC ਨਿਊਜ਼ ਨੂੰ ਦੱਸਿਆ ਕਿ ਬਹੁਤ ਸਾਰੇ ਇਮੀਗ੍ਰੈਂਟਸ ਹੁਣ ਕੈਨੇਡਾ ਵਿੱਚ ਰਹਿਣ ਲਈ ਰੈਫਿਊਜੀ ਕਲੇਮ ਲਾ ਰਹੇ ਨੇ, ਭਾਵ ਸ਼ਰਨਾਰਥੀ ਅਰਜ਼ੀਆਂ ਦੇ ਰਹੇ ਨੇ, ਕਿਉਂਕਿ ਇਮੀਗ੍ਰੇਸ਼ਨ ਟੀਚਿਆਂ ਵਿੱਚ ਕਟੌਤੀ ਅਤੇ ਬਦਲਾਅ ਮਗਰੋਂ ਉਹਨਾਂ ਕੋਲ ਇੱਥੇ ਪੱਕੇ ਹੋਣ ਦੇ ਹੋਰ ਵਿਕਲਪ ਖਤਮ ਹੋ ਰਹੇ ਨੇ। ਸਟੈਟਿਸਟਿਕਸ ਕੈਨੇਡਾ ਦੇ ਅਨੁਸਾਰ ਸਸਕੈਚਵਨ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਗਿਣਤੀ ਅਪ੍ਰੈਲ ਤੋਂ ਜੂਨ 2024 ਦੇ ਦੌਰਾਨ 683 ਸੀ, ਜੋ ਕਿ ਇੱਕ ਸਾਲ ਬਾਅਦ 1344 ਤੱਕ ਵੱਧ ਗਈ। ਏਜੰਸੀ ਅਨੁਸਾਰ ਦੇਸ਼ ਭਰ ਵਿੱਚ ਸ਼ਰਨਾਰਥੀ ਅਰਜ਼ੀਆਂ ਦੀ ਕੁੱਲ ਗਿਣਤੀ 2024 ਦੀ ਦੂਸਰੀ ਤਿਮਾਹੀ ਤੋਂ 2025 ਦੀ ਦੂਸਰੀ ਤਿਮਾਹੀ ਤੱਕ 32% ਵੱਧ ਗਈ ਅਤੇ ਅਰਜ਼ੀਆਂ 363,505 ਤੋਂ ਵੱਧ ਕੇ ਤਕਰੀਬਨ 480,000 ਹੋ ਗਈਆਂ। ਸਟੈਟਕੈਨ ਦੇ ਅਨੁਸਾਰ ਸਸਕੈਚੁਨ ਵਿੱਚ ਨਵੇਂ ਪਰਮਨੈਂਟ ਰੈਜੀਡੈਂਟ ਦੀ ਗਿਣਤੀ ਸਭ ਤੋਂ ਜ਼ਿਆਦਾ ਘਟੀ ਹੈ। ਅਪ੍ਰੈਲ ਤੋਂ ਜੂਨ 2025 ਵਿੱਚ ਸਸਕੈਚੁਨ ਵਿੱਚ 3,467 ਨਵੇਂ PR ਆਏ, ਜਦਕਿ ਪਿਛਲੇ ਸਾਲ ਇਹ ਗਿਣਤੀ 7,500 ਦੇ ਕਰੀਬ ਸੀ। ਇਸ ਦਾ ਮਤਲਬ ਹੈ ਕਿ ਤਕਰੀਬਨ 53% ਕਮੀ ਆਈ ਹੈ। ਇਹ ਸਨ ਇਸ ਹਫਤੇ ਦੀਆਂ ਅਹਿਮ ਖਬਰਾਂ। ਹੁਣ ਅਗਲੇ ਹਫਤੇ ਤੱਕ ਇਜਾਜ਼ਤ ਦਿਓ। ਧੰਨਵਾਦ।